You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਟੈਲੀਫੋਨ ਲਾਈਨ ਤੇ ਸਾਡੇ ਨਾਲ ਸਾਂਝ ਪਾਈ ਹੈ ਲਵਪ੍ਰੀਤ ਸਿੰਘ ਨੰਦਾ ਨੇ। ਬੜੀ ਹੀ ਛੋਟੀ ਉਮਰ ਵਿੱਚ ਬਤੌਰ ਇੰਡੀਪੈਂਡੈਂਟ ਕੈਂਡੀਡੇਟ ਇਹ ਸਿਡਨੀ ਦੇ ਗ੍ਰੀਨਵੇ ਇਲਾਕੇ ਵਿੱਚੋਂ ਇਲੈਕਸ਼ਨਸ ਲੜਨ ਜਾ ਰਹੇ ਨੇ। ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹਨਾਂ ਦੇ ਵਿਚਾਰ। ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਲਵਪ੍ਰੀਤ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਭ ਨੂੰ ਤੇ ਆਪਣੇ SBS ਰੇਡੀਓ ਦੇ ਲਿਸਨਰਸ ਨੂੰ ਪਹਿਲਾਂ ਮੈਂ ਥੈਂਕ ਯੂ ਕਹਿਣਾ ਚਾਹੁੰਦਾ ਜੀ।
ਜੀ ਲਵਪ੍ਰੀਤ, ਜਿਵੇਂ ਕਿ ਤੁਸੀਂ ਐਜ਼ ਅ ਯੰਗ ਕੈਂਡੀਡੇਟ ਇਲੈਕਸ਼ਨਸ ਲੜਨ ਜਾ ਰਹੇ ਹੋ, ਇੰਨੀ ਛੋਟੀ ਉਮਰ ਵਿੱਚ ਇਲੈਕਸ਼ਨਸ ਲੜਨ ਦਾ ਸਬੱਬ ਕਿਵੇਂ ਬਣਿਆ?
ਇਲੈਕਸ਼ਨਸ ਦਾ ਇਦਾਂ ਬਣਿਆ ਕਿ ਜੀ ਇਹਦੇ 'ਚ ਤਿੰਨ ਰੀਜ਼ਨ ਆ ਜਾਂਦੇ ਆ। ਪਹਿਲਾ ਰੀਜ਼ਨ ਆ ਜਾਂਦਾ ਹੈ ਕਿ ਆਪਣੀ ਕਮਿਊਨਿਟੀ ਦੀ ਰਿਪ੍ਰੈਜ਼ੈਂਟੇਸ਼ਨ ਨਹੀਂ ਹੈਗੀ, ਆਪਣੀ ਕਮਿਊਨਿਟੀ ਇੱਥੇ ਕਾਫੀ ਹੋ ਗਈ ਆ ਅਤੇ ਆਪਣੇ ਨੈਚੁਰਲੀ ਹਰੇਕ ਦੀ ਡਿਫਰੈਂਟ ਲਾਈਫ ਹੁੰਦੇ ਆ ਅਤੇ ਡਿਫਰੈਂਟ ਇਸ਼ੂਜ਼ ਹੁੰਦੇ ਨੇ। ਅਤੇ ਇਹੀ ਪਾਰਲੀਮੈਂਟ 'ਚ ਬਹੁਤ ਇੰਪੋਰਟੈਂਟ ਹੁੰਦਾ ਕਿ ਜੇ ਸਾਰਿਆਂ ਦੀ ਰਿਪ੍ਰੈਜ਼ੈਂਟੇਸ਼ਨ ਹੋਵੇ ਅਤੇ ਸਾਰਿਆਂ ਦੀ ਆਵਾਜ਼ ਹੁੰਦੀ ਤਾਂ ਉਹਨਾਂ ਦੇ ਇਸ਼ੂਜ਼ ਵੀ ਸੁਣੇ ਜਾਂਦੇ ਆ। ਅਤੇ ਮੈਂ ਚਾਹੁੰਦਾ ਕਿ ਆਪਣੀ ਕਮਿਊਨਿਟੀ ਦੀ ਆਵਾਜ਼ ਵੀ ਹੋਵੇ ਅਤੇ ਆਪਣੇ ਇਸ਼ੂਜ਼ ਵੀ ਰਿਜ਼ੋਲਵ ਹੋਣ। ਆਪਣੀ ਕਮਿਊਨਿਟੀ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਫੈਮਿਲੀ ਵੀਜ਼ਸ ਦੀ, ਪੇਰੈਂਟ ਵੀਜ਼ਾਸ ਦੀ, ਅਤੇ ਬਾਕੀ ਸਟੂਡੈਂਟਸ ਨੂੰ ਵੀ ਕਾਫੀ ਆ ਰਹੇ ਨੇ ਇਸ਼ੂਜ਼। ਅਤੇ ਆਪਣੀ ਜੇ ਆਵਾਜ਼ ਹੋਊਗੀ ਜੀ, ਆਪਣੇ ਇਸ਼ੂਜ਼ ਵੀ ਰਿਜ਼ੋਲਵ ਹੋਊਗੇ। ਅਤੇ ਫਿਰ ਆ ਜਾਂਦਾ ਜੀ ਕਿ ਆਪਣਾ ਬੰਦਾ ਜਿਹੜਾ ਹੁੰਦਾ ਜੇ ਰੈਪ੍ਰਜੈਂਟ ਕਰਦਾ, ਆਪਣਾ ਬੰਦਾ ਸੋਚਦਾ ਕਿ ਮੇਰੀ ਕਮਿਊਨਿਟੀ ਇਸ ਇੱਕ ਲੈਵਲ 'ਤੇ ਖੜੋਤੀ ਆ, ਉਹਨੂੰ ਅਗਲੇ ਲੈਵਲ 'ਤੇ ਕਿੱਦਾਂ ਲੈ ਕੇ ਜਾਈਏ। ਅਤੇ ਇਹ ਆਪਣੀ ਕਮਿਊਨਿਟੀ ਦਾ ਬੰਦਾ ਹੀ ਸੋਚਦਾ ਜੀ। ਅਤੇ ਨੰਬਰ 2 ਆ ਜਾਂਦੀ ਯੂਥ ਰੈਪ੍ਰਜੈਂਟੇਸ਼ਨ ਕਰਨ ਲਈ। ਆਪਣੀ ਪਾਰਲੀਮੈਂਟ ਵਿੱਚ ਕੋਈ ਯੂਥ ਰੈਪ੍ਰਜੈਂਟੇਸ਼ਨ ਨਹੀਂ ਹੈਗੀ ਅਤੇ ਯੂਥ ਫੀਲ ਕਰਦਾ ਵਾ ਕਿ ਉਹਨਾਂ ਦੇ ਇਸ਼ੂਜ਼ ਨੇ, ਉਹਨਾਂ ਨੂੰ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਇਨ ਟੱਚ ਨਹੀਂ ਰਹਿੰਦੇ। ਅਤੇ ਕਾਫੀ ਜਿਹੜੇ ਯੂਥ ਦੇ ਇਸ਼ੂਜ਼ ਨੇ ਉਹ ਆਉਣੇ ਆ 15 ਸਾਲ ਬਾਅਦ ਚੋਂ, 10 ਸਾਲ ਬਾਅਦ ਚੋਂ। ਅਤੇ ਨੋਰਮਲੀ ਪੋਲੀਟਿਕਸ ਕੀ ਕਰਦੀ ਹੈ ਕਿ 3 ਸਾਲ ਇਲੈਕਸ਼ਨ ਸਾਈਕਲ ਨਾਲ ਕੰਮ ਕਰਦੇ ਆ। ਅਤੇ ਥਰਡ ਰੀਜ਼ਨ ਆ ਜੀ ਕਿ ਕਾਫੀ ਮੈਂ 10 ਸਾਲਾਂ ਤੋਂ ਲੋਕਲ ਪੋਲੀਟਿਕਸ ਕਰੰਟ ਅਫੇਅਰਸ 'ਚ ਇੰਟਰਸਟ ਆ। ਅਤੇ ਕਾਫੀ ਲੋਕ ਮੇਨ ਮੇਜਰ ਪਾਰਟੀਸ ਤੋਂ ਇੰਡੀਆ ਵਾਂਗੂ ਡਿਸਸੈਟਿਸਫਾਈਡ ਹੋ ਰਹੇ ਆ ਅਤੇ ਮੈਂ ਵੀ ਕ੍ਰਿਟੀਸਾਈਜ਼ ਕਰਦਾ ਸੀ। ਅਤੇ ਮੈਂ ਸੋਚਿਆ ਕਿੰਨੀ ਕੁ ਦੇਰ ਆਪਾਂ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਇਟਸ ਬੈਟਰ ਕਿ ਆਪਾਂ ਸਟੈਂਡ ਅਪ ਲਈਏ, ਆਪਣਾ ਹੱਥ ਅੱਗੇ ਖੜਾ ਕਰੀਏ ਅਤੇ ਲੋਕਾਂ ਨੂੰ ਆਵਾਜ਼ ਦੇਈਏ, ਲੋਕਾਂ ਨੂੰ ਚੋਇਸ ਦੇਈਏ। ਕਿਉਂਕਿ ਐਟ ਦੀ ਐਂਡ ਆਫ ਦਾ ਡੇ ਡੈਮੋਕ੍ਰੇਸੀ ਇਜ਼ ਆਲ ਅਬਾਊਟ ਚੋਇਸ, ਕਿ ਹਰੇਕ ਕੋ ਚੋਇਸ ਹੋਏਗੀ ਕਿ ਉਹ ਚੂਜ਼ ਕਰ ਸਕਦਾ ਵਾ ਕਿ ਐਨੀਥਿੰਗ ਦੈਟ ਰਿਪ੍ਰੈਜ਼ੈਂਟ।
ਜੀ ਲਵਪ੍ਰੀਤ, ਤੇ ਆਪਣੇ ਪਿਛੋਕੜ ਬਾਰੇ ਵੀ ਦੱਸੋ, ਪੰਜਾਬ ਤੋਂ ਕਿੱਥੋਂ ਹੋ?
ਤੇ ਮੈਂ ਕਪੂਰਥਲੇ ਤੋਂ ਬਿਲੋਂਗ ਕਰਦਾ ਵਾਂ। ਇਹ ਪਿੰਡ ਦਾ ਨਾਮ ਆ ਕਾਂਜਲੀ। ਅਤੇ ਛੋਟੇ ਹੁੰਦੇ ਇੱਥੇ ਆ ਗਏ ਸੀ ਜੀ, ਅਰਾਊਂਡ 7 ਸਾਲ ਦੀ ਉਮਰ ਸੀ ਮੇਰੀ ਉਦੋਂ ਆ ਗਏ ਸੀ। ਅਤੇ ਫਿਰ ਮੇਰੀ ਇੱਥੇ ਸਕੂਲਿੰਗ ਹੋਈ ਆ, ਪੈਰਾਮੈਟਾ ਨੌਰਥ ਪਬਲਿਕ ਸਕੂਲ 'ਚ ਗਿਆ ਵਾਂ ਮੈਂ ਜੀ। ਫਿਰ ਮੈਂ ਕਾਲਿੰਗਫਰਡ ਹਾਈ ਸਕੂਲ 'ਚ ਗਿਆ ਵਾਂ ਅਤੇ ਮੈਂ ਬੈਚਲਰਸ ਕੀਤੀ ਹੈ ਜੀ ਮਕੌਰੀ ਯੂਨੀਵਰਸਿਟੀ ਤੋਂ, ਬੈਚਲਰ ਆਫ ਸਾਇੰਸ। ਅਤੇ ਕਰੰਟਲੀ ਮੈਂ ਮਾਸਟਰਸ ਆਫ ਟੀਚਿੰਗ ਐਂਡ ਗ੍ਰੈਜੂਏਟ ਸਰਟੀਫਿਕੇਟ ਇਨ ਡਾਟਾ ਸਾਇੰਸ ਕਰ ਰਿਹਾ ਜੀ।
ਜੀ ਲਵਪ੍ਰੀਤ, ਜਿਹੜੇ ਹਲਕੇ ਤੋਂ ਤੁਸੀਂ ਖੜ ਰਹੇ ਹੋ ਉਸ ਬਾਰੇ ਥੋੜ੍ਹਾ ਦੱਸੋ।
ਇਹ ਏਰੀਏ ਨੂੰ ਕਹਿ ਦਿੰਦੇ ਆ ਗ੍ਰੀਨਵੇ ਜੀ। ਇਹ 'ਚ ਮਜੋਰਿਟੀ ਬਲੈਕ ਟਾਊਨ ਲੋਕਲ ਕਾਉਂਸਲ ਹੁੰਦਾ ਵਾ। ਇਹ ਰਿਵਰਸਟਨ ਤੋਂ ਸ਼ੁਰੂ ਹੁੰਦਾ ਜੀ, ਇਹਦੇ 'ਚ ਆ ਜਾਂਦਾ ਰਿਵਰਸਟਨ, ਸਟੈਨਹੋਪ, ਸਕੋਫਿਊਸ, ਦ ਪੌਂਡਸ, ਕੁਇਕਜ਼ਿਓ, ਗਲੈਨਵੋਰ ਪਾਰਕ, ਲੀ ਲੇਲਰ ਪਾਰਕ, ਅਕੇਸ਼ਾ ਗਾਰਡਨ, ਬਲੈਕ ਟਾਊਨ, ਸੈਵਨਿਊਸ, ਕਿਰਵੀਨ, ਪ੍ਰੋਸਪੈਕਟ।
ਲਵਪ੍ਰੀਤ, ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਗ੍ਰੀਨਵੇ ਉਹੀ ਹੈ ਨਾ ਜਿੱਥੋਂ ਮਿਸ਼ੇਲ ਰੋਲੈਂਡ ਖੜਦੇ ਨੇ ਲੇਬਰ ਤੋਂ?
ਹਾਂਜੀ ਹਾਂਜੀ।
ਤੇ ਕਾਫੀ ਐਸਟੈਬਲਿਸ਼ਡ ਪੋਲੀਟੀਸ਼ੀਅਨ ਨੇ ਉਹ, ਤੇ ਤੁਹਾਡੀਆਂ ਪਾਲਿਸੀਜ਼ ਉਹਨਾਂ ਨਾਲੋਂ ਵੱਖਰੀਆਂ ਕਿਵੇਂ ਨੇ?
ਬੇਸਿਕਲੀ ਜੀ ਮੇਜਰ ਫਰਕ ਪੋਲਿਸੀਜ਼ ਦਾ ਇਹ ਆ ਕਿ ਆਪਣੀ ਕਮਿਊਨਿਟੀ ਦੀ ਰੈਪ੍ਰੈਜ਼ੈਂਟੇਸ਼ਨ ਹੋ ਰਹੀ ਹੈ ਜੀ। ਆਪਣੇ ਕਮਿਊਨਿਟੀ ਦਾ ਬੰਦਾ ਹੋਵੇ ਉਹ ਹਮੇਸ਼ਾ ਆਪਾਂ ਨੂੰ ਦਿਸਦਾ ਵਾ, ਆਪਾਂ ਅਪਰੋਚ ਕਰ ਸਕਦੇ ਹਾਂ। ਆਪਾਂ ਮਿਸ਼ਲ ਦੇ ਨਾਲ ਕਦੀ ਈਜ਼ਲੀ ਅਪਰੋਚ ਨਹੀਂ ਕਰ ਸਕਦੇ। ਨਾਲੇ ਦੂਸਰੀ ਇਹ ਜਾਂਦੀ, ਜਦੋਂ ਬੰਦਾ ਆਪਣੀ ਕਮਿਊਨਿਟੀ ਦਾ ਹੋਵੇ ਉਹ ਕਮਿਊਨਿਟੀ ਦੇ ਵਿੱਚ ਰਹਿੰਦਾ, ਉਹਨੂੰ ਪਹਿਲਾਂ ਹੀ ਇਸ਼ੂਜ਼ ਪਤਾ ਹੁੰਦੇ ਨੇ। ਦੂਸਰੀ ਕਮਿਊਨਿਟੀ ਦਾ ਹੋਊਗਾ, ਆਪਾਂ ਇਸ਼ੂ ਉਹਦੇ ਕੋਲ ਲੈ ਕੇ ਜਾ ਸਕਦੇ ਹਾਂ, ਪਰ ਉਹਦੇ 'ਚ ਪ੍ਰੋਬਲਮ ਕੀ ਹੁੰਦੀ ਆ ਕਿ ਇਸ਼ੂ ਆਪਾਂ ਉਦੋਂ ਲੈ ਕੇ ਜਾਈਦੇ ਆ ਜਦੋਂ ਇਸ਼ੂ ਕਾਫੀ ਹੋ ਜਾਏ। ਕਹਿ ਦਿੰਦੇ ਜਿੱਦਾਂ ਪਾਣੀ ਸਿਰ ਤੋਂ ਲੰਘ ਜੇ, ਤੇ ਉਹ ਜੇ ਆਪਾਂ ਪਹਿਲਾਂ ਹੋਵੇ ਤੇ ਉਹ ਆਪਣਾ ਬੰਦਾ ਅੰਡਰਸਟੈਂਡ ਕਰਦਾ ਇਸ਼ੂ, ਉਹ ਟੈਕਲ ਵੀ ਕਰਦਾ। ਤੇ ਕਿਉਂਕਿ ਇਹ ਮੇਜਰ ਪਾਰਟੀਜ਼ ਕਾਫੀ ਇਹਨਾਂ ਦੇ ਬਿਗ ਫੰਡਸ ਹੁੰਦੇ ਨੇ ਓਬਵੀਅਸਲੀ, ਤੇ ਇਸ ਤੋਂ ਬਾਅਦ ਚੋਂ ਜਦੋਂ ਫੰਡਿੰਗ ਹੁੰਦੀ ਆ ਓਬਵੀਅਸਲੀ ਜਿਹੜਾ ਕੋਈ ਫੰਡ ਕਰਦਾ ਵਾ ਉਹਨੂੰ ਕੁਝ ਵਾਪਸ ਮਿਲਣਾ ਵੀ ਚਾਹੀਏ। ਤੇ ਉਹ ਫਿਰ ਪ੍ਰੋਬਲਮ ਆ ਜਾਂਦੀ ਇਲੈਕਸ਼ਨ ਤੋਂ ਬਾਅਦ ਚੋਂ ਕਿ ਲੋਕਾਂ ਦੀ ਇੰਨੀ ਨਹੀਂ ਸੁਣੀ ਜਾਂਦੀ, ਉਦੋਂ ਫਿਰ ਲੋਬਿੰਗ ਦੀ ਜ਼ਿਆਦਾ ਸੁਣੀ ਜਾਂਦੀ ਆ ਜੀ। ਤੇ ਬਾਕੀ ਇਸ਼ੂਜ਼ ਮੇਰੇ ਆਪਣੀ ਕਮਿਊਨਿਟੀ ਦੇ ਵੀ ਆ। ਮੈਂਟਲ ਹੈਲਥ ਆਪਣੇ ਪ੍ਰੋਗਰਾਮ ਮੇਰਾ ਹੈਗਾ ਜੀ ਕਿ ਆਪਣੀ ਕਮਿਊਨਿਟੀ 'ਚ ਮੈਂਟਲ ਹੈਲਥ ਕਾਫੀ ਨੇ, ਕਿਉਂਕਿ ਥੋੜ੍ਹਾ ਬਹੁਤਾ ਟਬੂ ਆ ਲੋਕੀ ਡਰਦੇ ਨੇ ਬਾਹਰ ਆਉਣ ਲਈ, ਮੈਂ ਚਾਹੁੰਦਾ ਐਜੂਕੇਸ਼ਨਲ ਪ੍ਰੋਗਰਾਮਸ ਹੋਣ ਮੈਂਟਲ ਹੈਲਥ ਲਈ, ਡੋਮੈਸਟਿਕ ਵਾਇਲੈਂਸ ਲਈ, ਕਿ ਲੋਕੀ ਇਨਸਟੈਡ ਆਫ ਲਾਸਟ ਮਿੰਟ ਜਦੋਂ ਕਾਫੀ ਇਸ਼ੂ ਵੱਧ ਜਾਏ ਉਦੋਂ ਬਾਹਰ ਆਉਣ, ਲੋਕੀ ਪਹਿਲਾਂ ਹੀ ਆ ਜਾਣ ਤੇ ਆਪਾਂ ਉਹਨੂੰ ਪਹਿਲਾਂ ਹੀ ਐਡਰੈਸ ਕਰ ਸਕੀਏ। ਨਾਲੇ ਮੈਂਟਲ ਹੈਲਥ ਦੀ ਇੱਦਾਂ ਹੀ ਕਿ ਆਊਟ ਆਫ ਪੋਕਿਟ ਕੋਸਟ ਬਹੁਤ ਨੇ, ਫੁੱਲੀ ਫੰਡਡ ਨਹੀਂ ਆ, ਸਾਈਕੋਲੋਜਿਸਟ ਬਹੁਤ ਘੱਟ ਨੇ ਜਿਹੜੇ ਮੈਡੀਕੇਅਰ ਲੈਂਦੇ ਆ, ਤੇ ਸੋ ਲੋਕਾਂ ਨੂੰ ਪੈਸੇ ਆਪਾਂ ਟੈਕਸ ਵੀ ਦਿੰਦੇ ਹਾਂ ਤਾਂ ਆਪਾਂ ਨੂੰ ਫੈਸਿਲਿਟੀਜ਼ ਵੀ ਨਹੀਂ ਇਸ ਵਕਤ ਮਿਲ ਰਹੀ।
ਲਵਪ੍ਰੀਤ, ਜਿਵੇਂ ਕਿ ਤੁਸੀਂ ਪਹਿਲੀ ਵਾਰ ਇਲੈਕਸ਼ਨਸ ਵਿੱਚ ਖੜ ਰਹੇ ਹੋ ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ, ਹੋਰ ਵੀ ਸਟੈਬਲਿਸ਼ਡ ਪਾਰਟੀਜ਼ ਦੇ ਨੁਮਾਇੰਦੇ ਇਲੈਕਸ਼ਨਸ ਵਿੱਚ ਖੜੇ ਨੇ, ਜ਼ਾਹਿਰ ਹੈ ਕਿ ਤੁਹਾਨੂੰ ਵੀ ਪਤਾ ਹੋਵੇਗਾ ਕਿ ਜਿੱਤਣਾ ਇੰਨਾ ਸੌਖਾ ਨਹੀਂ ਹੈ ਇੱਥੋਂ। ਇਹ ਜਾਣਦਿਆਂ ਹੋਇਆਂ ਕਿ ਜਿੱਤ ਯਕੀਨੀ ਨਹੀਂ ਹੈ, ਫਿਰ ਵੀ ਇਲੈਕਸ਼ਨਸ ਖੜਨ ਦਾ ਫੈਸਲਾ ਕਿਉਂ ਲਿਆ?
ਇਹ ਜੀ ਇੱਦਾਂ ਕਿ ਜਿੱਤ ਹਾਰ ਕੋਈ ਚੀਜ਼ ਅਹਿਮੀਅਤ ਨਹੀਂ ਰੱਖਦੀ ਮੇਰੇ ਹਿਸਾਬ ਨਾਲ, ਜਾਂ ਤਾਂ ਤੁਸੀਂ ਜਿੱਤਦੇ ਹੋ ਤਾਂ ਜਾਂ ਤੁਸੀਂ ਸਿੱਖਦੇ ਹੋ, ਐਂਡ ਜਿੱਤ ਇੱਕ ਦਿਨ 'ਚ ਨਹੀਂ ਆ ਜਾਂਦੀ ਕਦੀ, ਜਿੱਤ ਹੌਲੀ ਹੌਲੀ ਬੰਦਾ ਕਦਮ ਪੱਟਦਾ ਵਾ, ਗਲਤੀਆਂ ਕਰਦਾ ਵਾ, ਸਿੱਖਦਾ ਵਾ ਉਹਦੇ ਤੋਂ, ਅਤੇ ਉਹੀ ਚੀਜ਼ ਦੀ ਜਿੱਤ ਆਉਂਦੀ ਹੈ ਜੀ। ਆਪਾਂ ਜਿੱਥੇ ਕਹੀਏ ਮੇਜਰ ਪਾਰਟੀ ਨੂੰ ਆਪਾਂ ਟੈਕਲ ਕਰ ਰਹੇ ਹਾਂ, ਬਟ ਇਹ ਆਈ ਥਿੰਕ ਖੂਬੀਅਤ ਆ ਆਪਣੀ ਪੰਜਾਬੀ ਕਮਿਊਨਿਟੀ ਦੀ, ਇੰਡੀਅਨ ਕਮਿਊਨਿਟੀ ਦੀ। ਆਪਾਂ ਕੋਈ ਵੀ ਇਸ਼ੂ ਆਪਾਂ ਸਟੈਂਡ ਲੈ ਲੈਂਦੇ ਹਾਂ, ਭਾਵੇਂ ਆਪਣੇ ਆਪਾਂ ਛੋਟੇ ਹੋਈਏ ਭਾਵੇਂ ਵੱਡੇ ਹੋਈਏ, ਵੱਡਾ ਇਸ਼ੂ ਹੋਵੇ ਆਪਾਂ ਛੋਟੇ ਹੋਈਏ, ਆਪਣੀ ਕਮਿਊਨਿਟੀ ਸਟੈਂਡ ਲੈ ਲੈਂਦੀ ਆ। ਖੂਬੀਅਤ ਇਹ ਆ ਕਿ ਆਪਾਂ ਲੜਦੇ ਹਾਂ ਇਸ ਚੀਜ਼ ਦੇ। ਆਪਾਂ ਦੇਖੀਏ ਤੇ ਆਪਾਂ ਇੰਡੀਆ ਤੋਂ ਆਏ ਹਾਂ, ਕਿੱਡਾ ਵੱਡਾ ਚੈਲੇਂਜ ਆ ਇੱਥੇ ਆਉਣਾ, ਦੋ ਸੂਟ ਕੇਸ ਲੈ ਕੇ ਆਉਣਾ, ਕੰਪਲੀਟਲੀ ਡਿਫਰੈਂਟ ਲਾਈਫ, ਕੰਪਲੀਟਲੀ ਡਿਫਰੈਂਟ ਕਲਚਰ ਹੁੰਦਾ ਵਾ, ਅਤੇ ਆਪਾਂ ਇੱਥੇ ਆਉਂਦੇ ਹਾਂ ਤਾਂ ਆਪਾਂ ਸਟਰਗਲ ਕਰਦੇ ਹਾਂ। ਹਾਲਾਂਕਿ ਆਪਾਂ ਨੂੰ ਵੀ ਪਤਾ ਕਿ ਇੱਕ ਦਿਨ 'ਚ ਆਪਾਂ ਤਰੱਕੀ ਨਹੀਂ ਕਰ ਸਕਦੇ, ਇਹ ਤਾਂ ਨਹੀਂ ਕਿ ਆਸਟ੍ਰੇਲੀਆ ਆਵਾਂਗੇ ਤਾਂ ਆਪਾਂ ਮਿਲੀਨੀਅਰ ਹੋ ਜਾਏ, ਹੌਲੀ ਹੌਲੀ ਆਪਾਂ ਤਰੱਕੀ ਕਰਦੇ ਹਾਂ, ਆਪਾਂ ਇੱਕ ਇੱਕ ਕਦਮ ਪੱਟਦੇ ਹਾਂ, ਅਤੇ ਹੁਣ ਕਮਿਊਨਿਟੀ ਆਪਣੀ ਬੇਸ ਹੋ ਜਾਂਦਾ, ਫਿਰ ਆਪਣੇ ਜੋਬਸ ਵਧੀਆ ਪੜ੍ਹਦੇ ਹਾਂ। ਅਤੇ ਇਹੀ ਸੇਮ ਚੀਜ਼ ਹੈ ਜੀ ਕਿ ਪਹਿਲਾ ਸਟੈਪ ਆ ਮੇਰਾ, ਅਤੇ ਪਹਿਲੇ ਸਟੈਪ 'ਚ ਕਾਫੀ ਕੁਝ ਸਿੱਖਣ ਲਈ ਮਿਲ ਰਿਹਾ, ਅਤੇ ਹੌਲੀ ਹੌਲੀ ਗਾਂ ਵਧਾਂਗੇ, ਅਤੇ ਹੌਲੀ ਹੌਲੀ ਤਰੱਕੀ ਕਰਾਂਗੇ, ਹੌਲੀ ਹੌਲੀ ਆਪਣੀ ਕਮਿਊਨਿਟੀ ਨਾਲ ਇੰਸਪਾਇਰ ਵੀ ਹੋਊਗੀ ਜੀ। ਅੱਜ ਮੈਂ ਖੜੋਤਾ ਵਾਂ, ਕੱਲ ਨੂੰ ਹੋਰ ਵੀ ਮੇਰੇ ਵੱਲ ਦੇਖ ਕੇ ਖੜੇ ਹੋਊਗੇ, ਅਤੇ ਇੱਕ ਦਿਨ ਇੱਦਾਂ ਆਊਗਾ ਆਪਣੀ ਕਮਿਊਨਿਟੀ ਦਾ, ਇੰਡੀਆ ਆਪਣਾ ਕੈਨੇਡਾ USA ਵਾਂਗੂ ਜਾਂ UK ਵਾਂਗੂ, ਕਿ ਸਭ ਪਾਰਟੀਜ਼ 'ਚੋਂ ਆਪਣਾ ਇੱਕ ਬੰਦਾ ਖੜਾ ਹੋਊਗਾ, ਅਤੇ ਆਪਣਾ ਕਮਿਊਨਿਟੀ 'ਚ ਰਿਪ੍ਰੈਜੈਂਟੇਸ਼ਨ ਪਾਰਲੀਮੈਂਟ 'ਚ 100% ਹੋਊਗੀ ਜੀ।
ਜੀ ਲਵਪ੍ਰੀਤ, ਅਤੇ ਪਿੱਛੋਂ ਫੈਮਿਲੀ 'ਚ ਵੀ ਕੋਈ ਪੋਲੀਟਿਕਸ ਇਨਵੋਲਵਡ ਹੈ?
ਇਹ ਜੀ ਥੋੜ੍ਹਾ ਬਹੁਤਾ ਅੰਦਰੋਂ ਵੀ ਮਿਕਸ ਆ ਜੀ, ਕਿ ਪੋਲੀਟਿਕਸ 'ਚ ਕਾਫੀ ਇੰਟਰਸਟ ਆ ਮੇਰੇ ਜੀ ਫਾਦਰ ਸਾਹਿਬ ਜੀ ਦਾ, ਬਟ ਉਹਨਾਂ ਦਾ ਜਿੱਦਾਂ ਆਪਣੇ ਕਾਫੀ ਆਪਣੇ ਫਾਦਰਸ ਹੁੰਦੇ ਉਹਨਾਂ ਦੇ ਇੰਡੀਅਨ ਪੋਲੀਟਿਕਸ 'ਚ ਜ਼ਿਆਦਾ ਇੰਟਰਸਟ ਆ, ਅਤੇ ਮੇਰਾ ਮੋਸਟਲੀ ਲੋਕਲ ਪੋਲੀਟਿਕਸ 'ਚ ਸੀ, ਆਸਟ੍ਰੇਲੀਅਨ ਪੋਲੀਟਿਕਸ ਜਾਂ ਆਪਣੀ ਲੋਕਲ ਏਰੀਏ ਦੀ ਹੋਗੀ ਜਾਂ ਸਟੇਟ ਗਵਰਨਮੈਂਟ ਦੀ ਹੋਗੀ, ਅਤੇ ਹਾਂਜੀ ਸ਼ੁਰੂਆਤ ਉੱਥੋਂ ਹੋਈ, ਪਰ ਫਿਰ ਮੇਰਾ ਜਿਹੜਾ ਪੈਸ਼ਨ ਸੀ ਉਹ ਆਸਟ੍ਰੇਲੀਅਨ ਪੋਲੀਟਿਕਸ ਵੱਲ ਨੂੰ ਵੱਧ ਗਿਆ ਜੀ।
ਜੀ ਲਵਪ੍ਰੀਤ, ਤੇ ਕੋਈ ਹੋਰ ਗੱਲ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਤੇ ਮੈਂ ਇੱਕ ਲਾਸਟ ਚੀਜ਼ ਕਹਿਣਾ ਚਾਹੁੰਦਾ ਜੀ, ਕਿਉਂਕਿ ਅਸੀਂ ਇੰਡੀਪੈਂਡੈਂਟ ਹਾਂ ਤੇ ਐਡੇ ਵੱਡੇ ਬਜਟ ਨਹੀਂ ਹੁੰਦੇ, ਇਹ ਇੰਡੀਪੈਂਡੈਂਸ ਬਾਰੇ ਲੋਕਾਂ ਨੂੰ ਕਾਫੀ ਪਤਾ ਨਹੀਂ ਹੁੰਦਾ, ਤੇ ਆਈ ਥਿੰਕ ਇਹ ਡੈਮੋਕ੍ਰੇਸੀ ਲਈ ਬਹੁਤ ਇੰਪੋਰਟੈਂਟ ਆ ਕਿ ਸਾਰੇ ਕੈਂਡੀਡੇਟ ਆ ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਹੋਵੇ, ਕਿਉਂਕਿ ਆਪਾਂ ਨੂੰ ਲਿਬਰਲ ਦਾ ਪਤਾ ਹੁੰਦਾ ਪੋਲਿਸੀਜ਼ ਕੀ ਆ ਲੇਬਰ ਦੀ, ਬਟ ਆਪਾਂ ਨੂੰ ਇੰਡੀਪੈਂਡੈਂਟ ਜਾਂ ਮਾਈਨਰ ਪਾਰਟੀਜ਼ ਦਾ ਨਹੀਂ ਹੁੰਦਾ, ਤੇ ਇਹ ਡੈਮੋਕ੍ਰੇਸੀ ਲਈ ਬਹੁਤ ਇੰਪੋਰਟੈਂਟ ਹੈ ਜੀ।
ਜੀ ਲਵਪ੍ਰੀਤ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਉਮੀਦ ਕਰਦੇ ਹਾਂ ਕਿ ਅੱਗੇ ਜਾ ਕੇ ਵੀ ਤੁਹਾਨੂੰ ਆਸਟ੍ਰੇਲੀਅਨ ਪੋਲੀਟੀਕਲ ਸੀਨ ਵਿੱਚ ਅਸੀਂ ਵੇਖਾਂਗੇ।
ਥੈਂਕ ਯੂ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।